ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 34 ਤੇ ਗੁਫ਼ਤਗੂ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਸਮੁੰਦਰ ਵਿੱਚ ਖੁਸ਼ਕ ਰਾਹ ਤੇ ਖਰੂਜ। ਉਹਦੇ ਬਾਬ ਨੰਬਰ 13 ਤੋਂ ਲੈ ਕੇ ਬਾਬ ਨੰਬਰ 15 ਤੱਕ ਦਾ ਮੁਤਾਲਿਆ ਸੀ। ਅੱਜ ਅਸੀਂ ਐਸੇ ਸਬਕ ਦੇ ਬਕੀਆ ਹਿੱਸੇ ਤੇ ਗੌਰ ਖੋਸ ਕਰਾਂਗੇ। ਬਨੀ ਇਸਰਾਇਲ ਸਮੁੰਦਰ ਦੇ ਵਿੱਚੋਂ ਖੁਸ਼ਕ ਜ਼ਮੀਨ ਤੇ ਚੱਲ ਕੇ ਦੂਜੇ ਪਾਸੇ ਨਿਕਲ ਗਏ ਤੇ ਪਾਣੀ ਉਹਨਾਂ ਦੇ ਸੱਜੇ ਤੇ ਖੱਬੇ ਪਾਸੇ ਦੀਵਾਰ ਦੀ ਤਰ੍ਹਾਂ ਸੀ। ਸੋ ਖੁਦਾਵੰਦ ਨੇ ਉਸ ਦਿਨ ਇਸਰਾਇਲੀਆਂ ਨੂੰ ਮਿਸਰ ਦੇ ਹੱਥੋਂ ਇਸ ਤਰ੍ਹਾਂ ਬਚਾਇਆ ਤੇ ਇਸਰਾਇਲੀਆਂ ਨੇ ਮਿਸਰੀਆਂ ਨੂੰ ਸਮੁੰਦਰ ਦੇ ਕਿਨਾਰੇ ਮਰੇ ਹੋਏ ਵੇਖਿਆ ਤੇ ਇਸਰਾਇਲੀਆਂ ਨੇ ਉਹ ਬੜੀ ਕੁਦਰਤ ਜੋ ਖੁਦਾ ਨੇ ਮਿਸਰੀਆਂ ਤੇ ਜ਼ਾਹਿਰ ਕੀਤੀ ਸੀ ਵੇਖੀ ਤੇ ਉਹ ਲੋਕ ਖੁਦਾਵੰਦ ਕੋਲੋਂ ਡਰੇ ਤੇ ਖੁਦਾਵੰਦ ਤੇ ਉਸਦੇ ਬੰਦਾ ਮੂਸਾ ਤੇ ਇਮਾਨ ਲਿਆਏ। ਖਰੂਜ ਬਾਬ 14 ਆਇਤ ਨੰਬਰ 21 ਤੋਂ 31 ਤੱਕ। ਉਦੋਂ ਮੂਸਾ ਤੇ ਬਨੀ ਇਸਰਾਇਲ ਨੇ ਖੁਦਾਵੰਦ ਵਾਸਤੇ ਗੀਤ ਗਾਇਆ, ਮੈਂ ਖੁਦਾਵੰਦ ਦੀ ਸਨਾ ਗਾਵਾਂਗਾ ਕਿਉਂਕਿ ਉਹ ਜਲਾਲ ਦੇ ਨਾਲ ਫਤਿਹਮੰਦ ਹੋਇਆ, ਉਹਨੇ ਕੋੜੇ ਨੂੰ ਸਵਾਰ ਸਮੇਤ ਸਮੁੰਦਰ ਵਿੱਚ ਪਾ ਦਿੱਤਾ, ਖੁਦਾਵੰਦ ਮੇਰਾ ਜ਼ੋਰ ਤੇ ਰਾਗ ਏ, ਉਹੀ ਮੇਰੀ ਨਿਜਾਤ ਵੀ ਠਹਿਰਿਆ, ਉਹ ਮੇਰਾ ਖੁਦਾ ਏ, ਮੈਂ ਉਸਦੀ ਬੜਾਈ ਕਰਾਂਗਾ, ਉਹ ਮੇਰੇ ਬਾਪ ਦਾ ਖੁਦਾ ਏ, ਮੈਂ ਉਸਦੀ ਬਜ਼ੁਰਗੀ ਕਰਾਂਗਾ। ਖਰੂਜ ਬਾਪ 15 ਤੇ ਪਹਿਲੀਆਂ 2 ਆਇਤਾਂ। ਫਿਰ ਉਹਨਾਂ ਨੇ ਗੀਤ ਗਾਣਾ ਸ਼ੁਰੂ ਕੀਤਾ ਤੇ ਇਸ ਬੜੀ ਨਿਜਾਤ ਵਾਸਤੇ ਖੁਦਾ ਦਾ ਸ਼ੁਕਰ ਕੀਤਾ ਜੋ ਉਹਨਾਂ ਨੇ ਵੇਖੀ। ਮੂਸਾ ਤੇ ਹਾਰੂਨ ਦੀ ਭੈਣ ਮਰੀਅਮ ਨੇ ਦਫ਼ ਹੱਥ ਵਿੱਚ ਲਿਆ ਤੇ ਸਾਰੀਆਂ ਔਰਤਾਂ ਦਫ਼ ਲਏ ਨੱਚਦੀਆਂ ਹੋਈਆਂ ਉਹਦੇ ਪਿੱਛੇ ਟੁਰੀਆਂ। ਮਰੀਅਮ ਇੰਜ ਕਹਿੰਦੇ ਹੋਏ ਗੀਤ ਗਾਉਂਦੀ ਸੀ, ਖੁਦਾਵੰਦ ਦੀ ਹਮਦੋ ਸਨਾ ਗਾਓ ਕਿਉਂਕਿ ਉਹ ਜਲਾਲ ਦੇ ਨਾਲ ਫਤਿਹਮੰਦ ਹੋਇਆ ਏ, ਉਸਨੇ ਕੋੜੇ ਨੂੰ ਉਸਦੇ ਸਵਾਰ ਸਮੇਤ ਸਮੁੰਦਰ ਵਿੱਚ ਪਾ ਦਿੱਤਾ ਏ। ਖਰੂਜ ਬਾਬ 15 ਆਇਤ ਨੰਬਰ 21। ਦੋਸਤੋ, ਇਹ ਸੱਚੀ ਤੇ ਅਜੀਬ ਕਹਾਣੀ ਏ ਜਿਹੜੀ ਦੱਸਦੀ ਏ ਕਿ ਖੁਦਾਵੰਦ ਨੇ ਇਸਰਾਇਲੀਆਂ ਵਾਸਤੇ ਸਮੁੰਦਰ ਦੇ ਅੰਦਰ ਕਿਸ ਤਰ੍ਹਾਂ ਖੁਸ਼ਕ ਰਾਸਤਾ ਬਣਾ ਦਿੱਤਾ ਤੇ ਅਸੀਂ ਇਸ ਸਬਕ ਦਾ ਇਹ ਨਤੀਜਾ ਕੱਢਦੇ ਹਾਂ। ਸ਼ਾਇਦ ਇੱਕ ਹੀ ਸਵਾਲ ਤੋਂ ਅਸੀਂ ਇਸ ਦਾ ਨਤੀਜਾ ਕੱਢ ਲਈਏ ਤੇ ਉਹ ਸਵਾਲ ਇਹ ਵੇ ਕਿ ਕਿਸ ਵਿੱਚ ਕੁਵਤ ਸੀ ਕਿ ਉਹ ਇਸਰਾਇਲੀਆਂ ਨੂੰ ਫਿਰਾਉਣ ਦੇ ਲਸ਼ਕਰ ਤੋਂ ਜ਼ਿੰਦਾ ਬਚਾਉਂਦਾ? ਕੀ ਉਹ ਖੁਦ ਆਪਣੇ ਆਪ ਨੂੰ ਬਚਾ ਸਕਦੇ ਸਨ? ਸਮੁੰਦਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸੀ, ਸੱਜੇ ਪਾਸੇ ਤੇ ਖੱਬੇ ਪਾਸੇ ਦੋਵੇਂ ਪਾਸੇ ਬੁਲੰਦੋ ਬਹਾਲਾ ਪਹਾੜ ਸਨ ਤੇ ਪਿੱਛੇ ਫਿਰਾਉਣੀ ਲਸ਼ਕਰ ਉਹਨਾਂ ਦਾ ਪਿੱਛਾ ਕਰਦਾ ਹੋਇਆ ਤਲਵਾਰਾਂ ਦੀ ਜਨਜਨਾਹਟ, ਘੋੜਿਆਂ ਦੀ ਸਨਸਨਾਹਟ ਤੇ ਰੱਥਾਂ ਦੀ ਚੁਰਚਰਾਹਟ ਤੇ ਸਵਾਰਾਂ ਦੀ ਬੁੜਬੜਾਹਟ ਦੇ ਨਾਲ ਟੁਰਦਾ ਆਣ ਡਿਆ ਸੀ। ਕੀ ਇਸਰਾਇਲੀਆਂ ਦੇ ਕੋਲ ਕੋਈ ਚਾਰਾ ਸੀ ਕਿ ਉਹ ਖੁਦ ਨੂੰ ਫਿਰਾਉਣੀ ਫੌਜ ਦੀ ਤਲਵਾਰ ਦੇ ਵਾਰ ਤੋਂ ਬਚਾ ਸਕਦੇ? ਕੀ ਉਹ ਸਮੁੰਦਰ ਨੂੰ ਖੁਸ਼ ਕਰਨ ਤੇ ਕਾਦਰ ਸਨ ਜਾਂ ਪਹਾੜਾਂ ਨੂੰ ਹਮਵਾਰ ਮੈਦਾਨ ਬਣਾ ਸਕਦੇ ਸਨ? ਇਹ ਨਾਮੁਮਕਿਨ ਸੀ ਕਿ ਉਹ ਫਰਾਉਨ ਦੇ ਏਡੇ ਵੱਡੇ ਲਸ਼ਕਰ ਦੇ ਸਾਹਮਣੇ ਜੰਗ ਕਰਦੇ। ਉਹ ਕੁਝ ਵੀ ਨਹੀਂ ਸਨ ਕਰ ਸਕਦੇ ਤੇ ਫਿਰ ਉਹਨਾਂ ਨੂੰ ਕੌਣ ਬਚਾ ਸਕਦਾ ਸੀ? ਸਿਰਫ ਤੇ ਸਿਰਫ ਖੁਦਾ, ਖੁਦਾਵੰਦ ਖੁਦਾ ਹੀ ਉਹਨਾਂ ਨੂੰ ਜ਼ਿੰਦਾ ਬਚਾ ਸਕਦਾ ਸੀ। ਇਸੇ ਲਈ ਮੂਸਾ ਨੇ ਇਸਰਾਇਲੀਆਂ ਨੂੰ ਆਖਿਆ ਸੀ ਕਿ ਡਰੋ ਨਾ, ਚੁੱਪ ਚਾਪ ਖਲੋ ਕੇ ਖੁਦਾਵੰਦ ਦੀ ਨਜਾਤ ਦੇ ਕੰਮ ਨੂੰ ਵੇਖੋ ਜੋ ਅੱਜ ਤੁਹਾਡੇ ਵਾਸਤੇ ਕਰੇਗਾ। ਉਹਨਾਂ ਨੂੰ ਖੁਦਾ ਨੇ ਬਚਾਇਆ ਸੀ ਤੇ ਫਕਤ ਉਹੀ ਉਹਨਾਂ ਨੂੰ ਬਚਾਉਣ ਦੀ ਕੁਦਰਤ ਰੱਖਦਾ ਸੀ। ਉਹਨੇ ਜ਼ਰੂਰ ਉਹਨਾਂ ਨੂੰ ਬਚਾ ਕੇ ਨਜਾਤ ਦਾ ਕੰਮ ਵਿਖਾਉਣਾ ਸੀ। ਇਸੇ ਵਜ੍ਹਾ ਤੋਂ ਜਦੋਂ ਸਮੁੰਦਰ ਦੀ ਦੂਜੇ ਪਾਸੇ ਆਏ ਤੇ ਉਹ ਗੀਤ ਗਾਉਣ ਲੱਗੇ ਕਿ ਖੁਦਾਵੰਦ ਮੇਰਾ ਜ਼ੋਰ ਤੇ ਰਾਗ ਏ, ਉਹੀ ਮੇਰੀ ਨਜਾਤ ਵੀ ਠਹਿਰਿਆ। ਖੁਦਾ ਖੁਦ ਉਹਨਾਂ ਦੀ ਨਜਾਤ ਬਣਿਆ। ਇਸਰਾਇਲੀਆਂ ਦੇ ਕੋਲ ਫਿਰਾਉਣੀ ਲਸ਼ਕਰ ਦੇ ਨਾਲ ਬਚਣ ਵਾਸਤੇ ਕੋਈ ਸੂਰਤ ਮੌਜੂਦ ਨਾ ਸੀ, ਸਿਵਾਏ ਇਸ ਤੇ ਕਿ ਉਹ ਉਸ ਰਾਹ ਤੇ ਟੁਰਦੇ ਜੋ ਖੁਦਾ ਨੇ ਸਮੁੰਦਰ ਦੇ ਅੰਦਰ ਉਹਨਾਂ ਵਾਸਤੇ ਖੋਲ ਦਿੱਤੀ ਸੀ। ਫਿਰ ਉਹ ਖੁਦਾ ਦਾ ਸ਼ੁਕਰ ਕਰਦੇ, ਉਸ ਦੀ ਹਮਦੋ ਸਨਾ ਕਰਦੇ, ਕਿਉਂਕਿ ਉਸਨੇ ਉਹਨਾਂ ਨੂੰ ਮਰਦੇ ਮਰਦੇ ਬਚਾ ਲਿਆ ਸੀ। ਅਜ਼ੀਜ਼ ਦੋਸਤੋ, ਖੁਦਾ ਚਾਹੁੰਦਾ ਹੈ ਕਿ ਸਾਡੇ ਵਿੱਚ ਹਰ ਕੋਈ ਜਾਣ ਲਵੇ ਕਿ ਤਮਾਮ ਬਨੀ ਆਦਮ ਬਨੀ ਇਸਰਾਇਲ ਦੀ ਮਾਨਿਤ ਨੇ, ਜੋ ਆਪਣੀ ਤਾਕਤ ਦੇ ਨਾਲ ਆਪਣੀ ਹਿਕਮਤ ਦੇ ਨਾਲ ਕੁਝ ਵੀ ਨਹੀਂ ਕਰ ਸਕਦੇ। ਤਬਾਹੀ ਤੇ ਬਰਬਾਦੀ ਤੋਂ ਬਚਣ ਦੀ ਖੁਦਾ ਦੇ ਸਿਵਾ ਸਾਨੂੰ ਕੋਈ ਹੋਰ ਉਮੀਦ ਨਹੀਂ ਹੈ। ਸਾਡੇ ਅੱਗੇ ਸ਼ਾਇਦ ਸਮੁੰਦਰ ਤੇ ਨਹੀਂ ਹੈ, ਲੇਕਿਨ ਮੌਤ ਤੇ ਦੋਜ਼ਖ ਸਾਡੇ ਮੁੰਤਜ਼ਰ ਬੈਠੇ ਨੇ। ਸ਼ਾਇਦ ਸਾਡੇ ਇਤਰਾਫ਼ ਵਿੱਚ ਪਾੜ ਤੇ ਨਹੀਂ ਨੇ, ਮਗਰ ਖੁਦਾ ਦੀ ਪਾਕ ਜ਼ਾਤ ਦੀ ਪਾਕੀਜ਼ਗੀ ਖਾਰਦਾਰ ਤਾਰਾਂ ਲਾਏ ਹੋਏ ਤੇ ਸਾਨੂੰ ਮੁਜਰਮ ਠਹਿਰਾਣ ਲਈ ਹੈ। ਸਾਡੇ ਪਿੱਛੇ ਸ਼ਾਇਦ ਫਿਰੌਨੀ ਫੌਜਾਂ ਤੇ ਨਹੀਂ ਨੇ, ਲੇਕਿਨ ਸ਼ੈਤਾਨ ਤੇ ਸਾਡੇ ਗੁਨਾਹ ਮੁਸਲਸਲ ਸਾਡਾ ਪਿੱਛਾ ਕਰਦੇ ਆਂਡੇ ਨੇ ਤੇ ਸਾਡੀ ਅਬਦੀ ਹਲਾਕਤ ਨੂੰ ਲੱਭਣ ਡੇ ਨੇ। ਬਨੀ ਆਦਮ ਨੂੰ ਖੁਦਾ ਦੀ ਸੱਚੀ ਅਦਾਲਤ ਤੋਂ ਕੌਣ ਛੁਡਾਏਗਾ? ਗੁਨਾਹਗਾਰਾਂ ਨੂੰ ਹਮੇਸ਼ਾ ਜਲਣ ਵਾਲੀ ਅੱਗ ਤੋਂ ਕੌਣ ਬਚਾਏਗਾ? ਇਨਸਾਨ ਨੂੰ ਸ਼ੈਤਾਨੀ ਚੁੰਗਲ ਚੋਂ ਕੌਣ ਕੱਢੇਗਾ? ਸਾਨੂੰ ਇਹਨਾਂ ਸਾਰਿਆਂ ਖਤਰਾਂ ਤੋਂ ਕੌਣ ਨਜਾਤ ਦਿਲਾਏਗਾ? ਸਾਨੂੰ ਗੁਨਾਹ ਦੇ ਸਮੁੰਦਰ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਕੌਣ ਲੈ ਕੇ ਜਾਵੇਗਾ? ਤੇ ਖੁਦਾ ਦੇ ਪਾਕ ਮਸਕਨ ਯਾਨੀ ਜੰਨਤੁਲ ਫਿਰਦੋਸ ਵਿੱਚ ਕੌਣ ਪਹੁੰਚਾਏਗਾ? ਸਿਰਫ ਤੇ ਸਿਰਫ ਖੁਦਾ, ਖੁਦਾ ਹੀ ਸਾਨੂੰ ਬਚਾਏਗਾ। ਆਦਮੀ ਨਾ ਖੁਦ ਨੂੰ ਬਚਾ ਸਕਦਾ ਤੇ ਨਾ ਹੀ ਕਿਸੇ ਦੂਸਰੇ ਨੂੰ। ਕਲਾਮੇ ਖੁਦਾ ਇਸੇ ਗੱਲ ਦਾ ਐਲਾਨ ਕਰਦੇ, ਕਿਉਂਕਿ ਤੁਹਾਨੂੰ ਇਮਾਨ ਦੇ ਵਸੀਲੇ ਦੇ ਨਾਲ ਹੀ ਫਜ਼ਲ ਹੀ ਤੋਂ ਨਿਜਾਤ ਮਿਲੀ ਏ, ਤੇ ਤੁਹਾਡੇ ਵੱਲੋਂ ਨਹੀਂ ਏ, ਖੁਦਾ ਦੀ ਬਖਸ਼ਿਸ਼ ਏ, ਤੇ ਨਾ ਅਮਾਲ ਦੇ ਸਬਬ ਤੋਂ, ਤਾਂ ਕਿ ਕੋਈ ਫਖਰ ਨਾ ਕਰੇ। ਇਫਸੀਓ ਬਾਬ 2 ਆਇਤ ਨੰਬਰ 8 ਤੇ 9। ਖੁਦਾ ਜਿਹੜਾ ਬੜਾ ਰਹੀਮ ਏ, ਉਹਨੇ ਸਾਰੀ ਨਸਲੇ ਆਦਮ ਵਾਸਤੇ ਨਿਜਾਤ ਦੀ ਰਾਹ ਖੋਲ੍ਹ ਦਿੱਤੀ ਏ, ਤਾਂ ਕਿ ਅਸੀਂ ਸ਼ੈਤਾਨ ਦੇ ਇਖਤਿਆਰ ਤੋਂ, ਗੁਨਾਹ ਦੀ ਸਜ਼ਾ ਤੋਂ ਤੇ ਦੋਜ਼ਖ ਦੇ ਅਜ਼ਾਬ ਤੋਂ ਬਚ ਜਾਈਏ। ਖੁਦਾ ਚਾਹੁੰਦਾ ਹੈ ਕਿ ਸਾਨੂੰ ਇਸ ਦੋਜ਼ਖੀ ਅੱਗ ਦੀ ਸ਼ਿੱਦਤ ਤੋਂ ਬਚਾਏ, ਜੋ ਉਹਨਾਂ ਸਾਰਿਆਂ ਦੇ ਮੁੰਤਜ਼ਰ ਏ ਜਿਹੜੇ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਮਰ ਜਾਂਦੇ ਨੇ। ਲੇਕਿਨ ਸਾਨੂੰ ਨਿਜਾਤ ਦੀ ਉਹ ਰਾਹ ਇਖਤਿਆਰ ਕਰਨੀ ਏ ਜਿਹੜੀ ਖੁਦਾ ਨੇ ਸਾਰਿਆਂ ਵਾਸਤੇ ਖੋਲ੍ਹ ਦਿੱਤੀ ਏ। ਕਿ ਤੁਸੀਂ ਨਿਜਾਤ ਦੀ ਉਸ ਰਾਹ ਤੋਂ ਵਾਕਿਫ ਹੋ ਜੋ ਖੁਦਾ ਪਾਕ ਨੇ ਸਾਰਿਆਂ ਲੋਕਾਂ ਵਾਸਤੇ ਖੋਲ੍ਹ ਦਿੱਤੀ ਏ, ਤਾਂ ਕਿ ਤੁਸੀਂ ਸ਼ੈਤਾਨੀ ਇਖਤਿਆਰ ਤੋਂ, ਗੁਨਾਹ ਦੀ ਹੋਲਨਾਕ ਸਜ਼ਾ ਤੋਂ ਤੇ ਦੋਜ਼ਖੀ ਅੱਗ ਦੀ ਸ਼ਿੱਦਤ ਤੋਂ ਬਚ ਸਕੋ। ਕਿ ਤੁਸੀਂ ਸੱਚਾਈ ਦੀ ਉਸ ਰਾਹ ਤੇ ਚੱਲ ਪਏ ਹੋ ਜੋ ਖੁਦਾ ਦੀ ਤਿਆਰ ਕੀਤੀ ਹੋਈ ਏ, ਤਾਂ ਕਿ ਤੁਸੀਂ ਖੁਦਾ ਦੀ ਬਰਕਤ ਤੇ ਹਮੇਸ਼ਾ ਦੀ ਉਹਦੀ ਹਜ਼ੂਰੀ ਵਿੱਚ ਰਹੋ। ਖੁਦਾ ਨੇ ਲੋਕਾਂ ਦੀ ਨਜਾਤ ਦੀ ਜਿਹੜੀ ਰਾਹ ਖੋਲ੍ਹੀ ਏ, ਇਸ ਦਾ ਦਾਰੋ ਮਦਾਰ ਨਾ ਤੇ ਸਾਡੀਆਂ ਨੇਕੀਆਂ ਤੇ ਵੇ ਤੇ ਨਾ ਹੀ ਮਜ਼ਹਬੀ ਰਸੂਮਾਤ ਨੂੰ ਪੂਰਾ ਕਰਨ ਤੇ ਵੇ। ਖੁਦਾ ਫਰਮਾਂਦਾ ਹੈ ਤੇ ਇਹ ਬਖਸ਼ਿਸ਼ ਨਾ ਅਮਾਲ ਦੇ ਸਬਬ ਤੋਂ ਵੇ, ਨਾ ਕੋਈ ਇਹਦੇ ਤੇ ਫਖਰ ਕਰੇ। ਉਹ ਕਿਹੜੀ ਰਾਹ ਏ ਜਿਹੜੀ ਖੁਦਾ ਨੇ ਸਾਡੀ ਨਜਾਤ ਵਾਸਤੇ ਤਿਆਰ ਕਰ ਰੱਖੀ ਏ? ਉਹ ਰਾਹ ਨਿਜਾਤ ਦਹਿੰਦੇ ਦੀ ਰਾਹ ਏ। ਉਹ ਅਸਮਾਨ ਤੋਂ ਉਤਰਿਆ ਤਾਂ ਕਿ ਸਾਡੇ ਗੁਨਾਹਾਂ ਦੇ ਇਵਜ਼ ਉਹ ਆਪਣੀ ਜਾਨ ਕੁਰਬਾਨ ਕਰੇ ਤੇ ਸਾਨੂੰ ਸਾਰਿਆਂ ਨੂੰ ਛੁਡਾਏ, ਤੇ ਜੋ ਉਹਦੇ ਤੇ ਇਮਾਨ ਲਿਆਏ ਨੇ ਸਾਡੇ ਵਿੱਚੋਂ ਉਹਨਾਂ ਨੂੰ ਬਚਾਏ ਜਿਹੜੇ ਗੁਨਾਹ ਦੀ ਵਾਦੀ ਵਿੱਚ ਗੁਲਾਮੀ ਦੀ ਜ਼ਿੰਦਗੀ ਗੁਜ਼ਾਰਦੇ ਸਨ ਤੇ ਖੌਫ ਦੀ ਨੇਰੀ ਵਿੱਚ ਡੱਕੇ ਹੋਏ ਸਨ। ਕਿਤਾਬ ਮੁਕੱਦਸ ਇਸ ਕੁਦਰਤ ਵਾਲੇ ਨਿਜਾਤ ਦਹਿੰਦਾ ਦੀ ਬਾਬਤ ਇੰਜ ਬਿਆਨ ਕਰਦੀ ਏ ਤੇ ਕਿਸੇ ਦੂਸਰੇ ਦੇ ਵਸੀਲੇ ਨਾਲ ਨਿਜਾਤ ਨਹੀਂ, ਕਿਉਂਕਿ ਅਸਮਾਨ ਦੇ ਥੱਲੇ ਆਦਮੀਆਂ ਨੂੰ ਕੋਈ ਦੂਜਾ ਨਾਂ ਨਹੀਂ ਬਖਸ਼ਿਆ ਗਿਆ ਜਿਸ ਦੇ ਵਸੀਲੇ ਅਸੀਂ ਨਜਾਤ ਪਾ ਸਕੀਏ। ਅਮਾਲ ਬਾਬ 4 ਤੇ ਆਇਤ ਨੰਬਰ 12। ਜੀ ਹਾਂ, ਖੁਦਾ ਨੇ ਗੁਨਾਹ ਦੇ ਸਮੁੰਦਰ ਵਿੱਚ ਸਾਡੇ ਲਈ ਇੱਕ ਰਸਤਾ ਖੋਲ੍ਹ ਦਿੱਤਾ ਏ ਤਾਂ ਕਿ ਅਸੀਂ ਸਾਰੇ ਗੁਨਾਹ ਦੀ ਸਜ਼ਾ ਨਾ ਪਾਈਏ, ਇਸ ਸਮੁੰਦਰ ਦੇ ਦੂਜੇ ਪਾਰ ਲੱਗ ਜਾਈਏ ਤੇ ਖੁਦਾ ਦੀ ਪਾਕ ਹਜ਼ੂਰੀ ਵਿੱਚ ਸਲਾਮਤ ਪਹੁੰਚ ਜਾਈਏ। ਲੇਕਿਨ ਲਾਜ਼ਮ ਏ ਕਿ ਤੁਸੀਂ ਇਸ ਰਾਹ ਨੂੰ ਮਜ਼ਬੂਤੀ ਦੇ ਨਾਲ ਥਾਮੇ ਰਹੋ। ਇਸ ਨਜਾਤ ਦੀ ਰਾਹ ਦੀ ਬਾਬਤ ਨਜਾਤ ਦਹਿੰਦਾ ਨੇ ਫਰਮਾਇਆ, ਰਾਹ ਤੇ ਹੱਕ ਤੇ ਜ਼ਿੰਦਗੀ ਮੈਂ ਵਾਂ, ਕੋਈ ਮੇਰੇ ਵਸੀਲੇ ਤੋਂ ਬਗੈਰ ਬਾਪ ਦੇ ਕੋਲ ਨਹੀਂ ਆ ਸਕਦਾ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜੋ ਮੇਰਾ ਕਲਾਮ ਸੁਣਦਾ ਤੇ ਮੇਰੇ ਭੇਜਣ ਵਾਲੇ ਦਾ ਯਕੀਨ ਕਰਦੇ ਹਮੇਸ਼ਾ ਦੀ ਜ਼ਿੰਦਗੀ ਉਸੇ ਦੀ ਏ, ਤੇ ਉਹਦੇ ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਵਿੱਚੋਂ ਨਿਕਲ ਕੇ ਜ਼ਿੰਦਗੀ ਵਿੱਚ ਦਾਖਲ ਹੋ ਗਿਆ ਏ। ਯੋਹੰਨਾ ਬਾਬ 14 ਆਇਤ 6 ਤੇ ਬਾਬ 5 ਆਇਤ ਨੰਬਰ 24। ਅਜ਼ੀਜ਼ ਦੋਸਤੋ, ਕੀ ਤੁਸੀਂ ਮੌਤ ਤੋਂ ਨਿਕਲ ਕੇ ਜ਼ਿੰਦਗੀ ਵਿੱਚ ਦਾਖਲ ਹੋ ਗਏ ਹੋ? ਤੁਸੀਂ ਸਾਡੇ ਪ੍ਰੋਗਰਾਮ ਨੂੰ ਸੁਣਿਆ, ਇਸ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਵੇਖਾਂਗੇ ਕਿ ਖੁਦਾ ਨੇ ਬਨੀ ਇਸਰਾਇਲ ਨੂੰ ਬੀਆਬਾਨ ਵਿੱਚ ਕਿਵੇਂ ਖੁਰਾਕ ਮੁਹੱਈਆ ਕੀਤੀ। ਖੁਦਾ ਤੁਹਾਨੂੰ ਬਰਕਤ ਦੇਵੇ। ਮੂਸਾ ਨੇ ਇਸਰਾਇਲੀਆਂ ਨੂੰ ਜਿਹੜਾ ਕਲਾਮ ਸੁਣਾਇਆ ਉਹਨੂੰ ਆਪਣੇ ਦਿਲ ਵਿੱਚ ਰੱਖੋ। ਡਰੋ ਮਤ, ਚੁੱਪਚਾਪ ਖਲੋਤੇ ਰਹੋ ਤੇ ਖੁਦਾ ਦੀ ਨਜਾਤ ਦੇ ਕੰਮ ਨੂੰ ਵੇਖੋ ਜੋ ਉਹ ਅੱਜ ਤੁਹਾਡੇ ਵਾਸਤੇ ਕਰੇਗਾ, ਕਿਉਂਕਿ ਜਿਨ੍ਹਾਂ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ ਉਹਨਾਂ ਨੂੰ ਫਿਰ ਕਦੀ ਅਬ ਤੱਕ ਨਾ ਵੇਖੋਗੇ। ਖਰੂਜ ਬਾਬ 14 ਆਇਤ ਨੰਬਰ 13। ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।